ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀ ਐ ਨਾਲ ਚਲੇ ਸਭ ਕੋਏ ਚੰਗਾ ਨਾਉ ਰਖਾਏ ਕਹਿ ਜਸ ਕੀਰਤ ਜਗਲੇ ਜੇ ਤਿਸ ਨਦਰ ਨਾ ਆਵਈ ਤਾਂ ਵਾਤ ਨਾ ਪੁੱਛੇ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸ ਦਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤੇਹਾ ਕੋਏ ਨਾ ਸੁਜਈ ਜੇ ਤਿਸ ਗੁਣ ਕੋਏ ਕਰੇ। ਜਪਜੀ ਸਾਹਿਬ ਦੀ ਸੱਤਵੀਂ ਪੌੜੀ ਵਿੱਚ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਮਨੁੱਖ ਦੀ ਬੁਨਿਆਦੀ ਲਾਲਸਾ ਦਾ ਜ਼ਿਕਰ ਕਰਦੇ ਨੇ, ਚਾਹਤ ਦਾ, ਖਾਹਿਸ਼ ਦਾ। ਪ੍ਰਾਣਾਂ ਦੇ ਗਹਿਰੇ ਤਲ ਵਿੱਚ ਜੀਵਨ ਦੀ ਆਸ ਬੜੀ ਪ੍ਰਬਲ ਹੈ, ਜੀਵਨ ਦੀ ਲਾਲਸਾ ਬੜੀ ਪ੍ਰਬਲ ਹੈ। ਔਰ ਇਹ ਹਕੀਕਤ ਹੈ ਕਿ ਜਿਤਨੀ ਪ੍ਰਬਲ ਜੀਵਨ ਦੀ ਲਾਲਸਾ ਹੋਵੇਗੀ ਉਤਨਾ ਹੀ ਪ੍ਰਬਲ ਮਰਨ ਦਾ ਭੈ ਹੋਵੇਗਾ। ਇੱਕ ਸਿੱਕੇ ਦੇ ਇਹ ਦੋ ਪਹਿਲੂ ਨੇ ਔਰ ਇੱਕ ਪਹਿਲੂ ਅਲੱਗ ਨਹੀਂ ਕੀਤਾ ਜਾ ਸਕਦਾ। ਜੀਵਨ ਦੀ ਜਿਤਨੀ ਵੱਡੀ ਲਾਲਸਾ ਮਰਨ ਦਾ ਉਤਨਾ ਹੀ ਵੱਡਾ ਭੈ। ਕਿਸੇ ਮਾਸੂਮ ਬੱਚੇ ਨੂੰ ਜਦ ਕੋਈ ਬਜ਼ੁਰਗ ਅਸੀਸ ਵੀ ਦਿੰਦਾ ਹੈ ਤਾਂ ਇਹੀ ਕਹਿੰਦਾ ਹੈ ਤੇਰੀ ਉਮਰ ਬਹੁਤ ਵੱਡੀ ਹੋਵੇ, ਤੂੰ ਹਜ਼ਾਰਾਂ ਸਾਲ ਤੱਕ ਜੀਵੇਂ, ਤੂੰ ਬਹੁਤ ਵੱਡੀ ਉਮਰ ਭੋਗੇ। ਤੋ ਬਹੁਤ ਵੱਡੀ ਉਮਰ ਭੋਗਣਾ ਕੋਈ ਅਸੀਸ ਨਹੀਂ ਹੈ, ਇਹਨੂੰ ਆਸ਼ੀਰਵਾਦ ਨਹੀਂ ਸਮਝਣਾ ਚਾਹੀਦਾ। ਪ੍ਰਿਥਵੀ ਦੇ ਉੱਤੇ ਐਸੇ ਦਰਖਤ ਖੜੇ ਨੇ ਜਿਨ੍ਹਾਂ ਦੀ ਉਮਰ 2000 ਸਾਲ ਤੋਂ ਵੀ ਜ਼ਿਆਦਾ ਹੈ। ਅਜਗਰ ਸੱਪ ਕਹਿੰਦੇ ਨੇ ਬਹੁਤ ਲੰਬੀ ਉਮਰ ਰੱਖਦਾ ਹੈ। ਸਾਗਰ ਵਿੱਚ ਅਨੇਕਾਂ ਐਸੀਆਂ ਮਛਲੀਆਂ ਨੇ ਜੋ 500 ਸਾਲ ਤੋਂ ਵੀ ਜ਼ਿਆਦਾ ਜ਼ਿੰਦਾ ਰਹਿ ਸਕਦੀਆਂ ਨੇ। ਤੋ ਜ਼ਿਆਦਾ ਜੀਵਣਾ ਕੋਈ ਖਾਸ ਮਾਇਨੇ ਨਹੀਂ ਰੱਖਦਾ। ਸਫਲ ਜੀਵਨ ਜੀਵਣਾ ਧਰਮ ਦਾ ਇਹ ਮੂਲ ਉਪਦੇਸ਼ ਹੈ। ਲੰਮੀ ਉਮਰ ਭੋਗਣੀ ਇਹ ਕੋਈ ਬਹੁਤ ਵਡਿਆਈ ਨਹੀਂ, ਚੰਗੀ ਜ਼ਿੰਦਗੀ ਭੋਗਣੀ ਇਹ ਵਡਿਆਈ ਹੈ। ਤੋ ਸਤਿਗੁਰੂ ਦੇਵ ਜੀ ਮਹਾਰਾਜ ਦਾ ਫਰਮਾਨ ਹੈ ਕਿ ਜੀਵਨ ਦੀ ਚੂੰਕਿ ਪਹਿਲੀ ਲਾਲਸਾ ਵੱਡੀ ਉਮਰ ਹੈ, ਜ਼ਿਆਦਾ ਜੀਵਣਾ ਹੈ, ਰੋਗਾਂ ਵਿੱਚ ਗ੍ਰਸਿਆ ਹੋਇਆ ਮਨੁੱਖ ਜੋ ਦਾਇਮੀ ਰੋਗੀ ਹੈ, ਦਿਨ ਰਾਤ ਰੋਗ ਦੀ ਪੀੜਾ ਵਿੱਚ ਬਤੀਤ ਹੋ ਰਿਹਾ ਹੈ, ਉਹ ਵੀ ਜੀਵਣਾ ਚਾਹੁੰਦਾ ਹੈ। ਬੁੱਢਾ ਹੋ ਗਿਆ ਹੈ, ਹੱਡੀਆਂ ਦਾ ਢਾਂਚਾ ਹੋ ਗਿਆ, ਚੱਲਣ ਦੀ ਸਮਰੱਥਾ ਨਹੀਂ ਰਹੀ, ਸੁਣਨ ਦੀ ਸਮਰੱਥਾ ਨਹੀਂ ਰਹੀ, ਕੂਆ ਤੇ ਗੋਇਆਈ ਵੀ ਨਹੀਂ ਰਹੀ, ਸੋਚ ਸ਼ਕਤੀ ਵੀ ਨਹੀਂ ਰਹੀ, ਪਰ ਜੀਵਣਾ ਉਹ ਵੀ ਚਾਹੁੰਦਾ ਹੈ। ਜੀਵਨ ਦੀ ਬਹੁਤ ਵੱਡੀ ਪ੍ਰਬਲ ਲਾਲਸਾ ਇਸ ਬੁੱਢੇ ਦੇ ਅੰਦਰ ਵੀ ਮੌਜੂਦ ਹੈ। ਔਰ ਜਿਤਨਾ ਪ੍ਰਬਲ ਜੀਵਨ ਦੀ ਅੰਦਰ ਕੋਈ ਲਾਲਸਾ ਰੱਖੇਗਾ ਉਤਨਾ ਹੀ ਮੌਤ ਦੇ ਭੈ ਤੋਂ ਭੈਭੀਤ ਹੋਵੇਗਾ। ਤੋ ਸਤਿਗੁਰੂ ਦੇਵ ਜੀ ਮਹਾਰਾਜ ਕਹਿੰਦੇ ਨੇ ਉਮਰ ਇਤਨੀ ਲੰਬੀ ਹੋਵੇ, ਕਿਤਨੀ, ਜੇ ਜੁਗ ਚਾਰੇ ਆਰ ਜਾ ਰੂਹੇ ਜ਼ਮੀਨ ਦੇ ਉੱਤੇ। ਇਤਨੀ ਵੱਡੀ ਉਮਰ ਅੱਜ ਤੱਕ ਤੇ ਕਿਸੇ ਦੀ ਹੋਈ ਨਹੀਂ, ਲੇਕਿਨ ਸਤਿਗੁਰੂ ਦੇਵ ਜੀ ਮਹਾਰਾਜ ਕਹਿੰਦੇ ਨੇ 500 ਵਰੇ ਜੀਵਣਾ, ਹਜ਼ਾਰ ਸਾਲ ਜੀਵਣਾ ਕੋਈ ਬਹੁਤ ਵੱਡੀ ਗੱਲ ਨਹੀਂ। ਕੋਈ ਜੀਵੇ ਚਾਰ ਯੁੱਗਾਂ ਤੱਕ, ਇਤਨੀ ਲੰਬੀ ਜ਼ਿੰਦਗੀ ਕਿਸੇ ਨੂੰ ਪ੍ਰਾਪਤ ਹੋ ਜਾਏ। ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ, ਇੱਕ ਇੱਕ ਯੁੱਗ ਦੀ ਉਮਰ ਵੀ ਪੁਰਾਣਕ ਗ੍ਰੰਥਾਂ ਦੇ ਮੁਤਾਬਕ ਲੱਖਾਂ ਸਾਲ ਦੀ ਹੈ, ਤੇ ਹੁਣ ਚਾਰ ਯੁੱਗਾਂ ਦੀ ਉਮਰ ਤੇ ਕਾਫੀ ਬਣਦੀ ਹੈ। ਤੇ ਸਤਿਗੁਰੂ ਦੇਵ ਜੀ ਮਹਾਰਾਜ ਕਹਿੰਦੇ ਨੇ ਇਹ ਹੋਰ 10 ਗੁਣਾ ਵੱਧ ਜਾਏ, ਇਤਨੀ ਲੰਬੀ ਉਮਰ ਹੋਵੇ। ਜੇ ਜੁਗ ਚਾਰੇ ਆਰ ਜਾ ਹੋਰ ਦਸੋਣੀ ਹੋਏ ਤੋ ਪ੍ਰਥਮ ਲਾਲਸਾ ਜੀਵਨ ਦੀ। ਦੂਸਰੀ ਲਾਲਸਾ ਮਨੁੱਖ ਦੇ ਅੰਦਰ ਇਹ ਆਉਂਦੀ ਹੈ ਕਿ ਹਰ ਬੰਦਾ ਮੈਨੂੰ ਚੰਗਾ ਚੰਗਾ ਆਖੇ, ਮਹਾਨ ਆਖੇ, ਹਰ ਬੰਦੇ ਦੀ ਜ਼ਬਾਨ ਦੇ ਤੇ ਮੇਰੀ ਉਪਮਾ ਹੋਵੇ, ਮੇਰੀ ਤਾਰੀਫ ਹੋਵੇ। ਮਨੁੱਖ ਦੀ ਬੁਨਿਆਦੀ ਭੁੱਖਾਂ ਦੇ ਚੋਂ ਇਹ ਵੀ ਇੱਕ ਭੁੱਖ ਹੈ। ਜਿੱਥੇ ਬਹੁਤ ਲੰਬੀ ਉਮਰ ਭੋਗਣਾ ਚਾਹੁੰਦਾ ਹੈ, ਉੱਥੇ ਇਹ ਵੀ ਚਾਹੁੰਦਾ ਹੈ ਕਿ ਹਰ ਇੱਕ ਦੀ ਰਸਨਾ ਤੇ ਮੇਰਾ ਜ਼ਿਕਰ ਹੋਵੇ, ਹਰ ਇੱਕ ਜ਼ਬਾਨ ਮੇਰੀ ਤਾਰੀਫ ਕਰੇ, ਮੇਰੀ ਉਪਮਾ ਦੇ ਪੁੱਲ ਬਣੇ। ਤੋ ਪਾਤਸ਼ਾਹ ਦਾ ਫਰਮਾਨ ਹੈ, ਨਵਾਂ ਖੰਡਾ ਵਿੱਚ ਜਾਣੀ ਹੈ ਨਾਲ ਚਲੇ ਸਭ ਕੋਏ। ਸਿਰਫ ਵੱਡੀ ਉਮਰ ਹੀ ਨਾ ਹੋਵੇ ਬਲਕਿ ਨੌ ਖੰਡ ਪ੍ਰਿਥਵੀ ਵਿੱਚ ਜਾਣਿਆ ਜਾਏ। ਕਿਸੇ ਦੀ ਤਾਂ ਸਿਰਫ ਵਾਕਫੀਅਤ ਆਪਣੇ ਘਰ ਦੇ ਚ ਹੀ ਆਉਂਦੀ ਹੈ, ਘਰ ਦੀ ਚਾਰ ਦੀਵਾਰੀ ਵਿੱਚ ਹੀ ਲੋਕੀ ਜਾਣਦੇ ਨੇ ਉਸਨੂੰ, ਇਸ ਤੋਂ ਜ਼ਿਆਦਾ ਕਿਸੇ ਨੂੰ ਕੋਈ ਨਹੀਂ ਪਤਾ। ਲੇਕਿਨ ਕੁਛ ਇੱਕ ਮਨੁੱਖ ਐਸੇ ਹੁੰਦੇ ਨੇ ਕਿ ਉਹਨੂੰ ਮੁਹੱਲੇ ਵਾਲੇ ਵੀ ਜਾਣਦੇ ਨੇ, ਜਿਸ ਕਲੋਨੀ ਵਿੱਚ ਉਹ ਰਹਿੰਦਾ ਹੈ ਸਾਰੇ ਉਸ ਨੂੰ ਜਾਣਦੇ ਨੇ, ਉਸ ਦੀ ਇਤਨੀ ਚਰਚਾ ਹੁੰਦੀ ਹੈ। ਕਈ ਦਫ਼ਾ ਇਸ ਤੋਂ ਜ਼ਿਆਦਾ ਮਨੁੱਖ ਸਮਰੱਥ ਬਣ ਜਾਂਦਾ ਹੈ ਤੇ ਜਿਸ ਸ਼ਹਿਰ ਵਿੱਚ ਰਹਿੰਦਾ ਹੈ ਸਾਰੇ ਦੇਸ਼ ਵਾਸੀ, ਸਾਰੇ ਸ਼ਹਿਰ ਵਾਸੀ ਉਸ ਨੂੰ ਜਾਣਦੇ ਨੇ, ਸਾਰੇ ਦੇਸ਼ ਵਾਸੀ ਉਸ ਨੂੰ ਜਾਣਦੇ ਨੇ। ਔਰ ਕਈ ਦਫ਼ਾ ਐਸਾ ਵੀ ਆਉਂਦਾ ਹੈ ਕਿ ਸਾਰਾ ਸੰਸਾਰ ਉਸ ਨੂੰ ਜਾਣਦਾ, ਇਤਨੀ ਉਸਦੀ ਪ੍ਰਤਿਸ਼ਠਾ ਹੋ ਜਾਂਦੀ ਹੈ, ਇਤਨੀ ਉਸਦੀ ਜਗਤ ਦੀ ਚਰਚਾ ਹੋ ਜਾਂਦੀ ਹੈ, ਸਾਰੇ ਸੰਸਾਰ ਵਿੱਚ ਉਹਦੀ ਗੱਲ ਚੱਲਦੀ ਹੈ। ਤੋ ਪਾਤਸ਼ਾਹ ਕਹਿੰਦੇ ਨੇ ਸਿਰਫ ਇਹ ਹੀ ਨਾ ਹੋਵੇ ਕਿ ਉਸਦੀ ਉਮਰ ਬਹੁਤ ਵੱਡੀ ਹੋਵੇ, ਨੌ ਖੰਡ ਪ੍ਰਿਥਵੀ ਵਿੱਚ ਜਾਣਿਆ ਵੀ ਜਾਏ, ਨੌ ਖੰਡ ਪ੍ਰਿਥਵੀ ਵਿੱਚ ਸਾਰਿਆਂ ਨੂੰ ਪਤਾ ਵੀ ਹੋਵੇ ਕਿ ਇਸ ਢੰਗ ਦਾ ਵੀ ਕੋਈ ਮਨੁੱਖ ਹੈ। ਪਰ ਸਾਹਿਬ ਨਾਲ ਕਹਿੰਦੇ ਨੇ ਨਾਲ ਚਲੇ ਸਭ ਕੋਏ, ਉਹ ਜਿਸ ਪਾਸੇ ਜਾਵੇ ਉਹਦੇ ਨਾਲ ਹਾਮੀ ਭਰਨ ਵਾਲੇ ਸਾਰੇ ਹੀ ਆਉਣ। ਮਜਾਲੇ ਕੋਈ ਇਨਕਾਰ ਕਰ ਜਾਏ, ਕੋਈ ਸਾਹਮਣੇ ਖੜਾ ਹੋ ਜਾਏ, ਉਹਦੇ ਨਕਸ਼ੇ ਕਦਮ ਤੇ ਚੱਲਣ ਵਾਲੇ ਹੋਣ। ਜਿੱਧਰ ਉਹ ਚਲੇ ਜਗਤ ਉਸ ਪਾਸੇ ਚਲੇ, ਜੋ ਕੁਛ ਉਹ ਬੋਲੇ ਜਗਤ ਉਹੀ ਕੁਛ ਕਰੇ। ਇਤਨੀ ਵੱਡੀ ਕੋਈ ਸਮਰੱਥਾ ਦਾ ਮਾਲਕ ਹੋ ਜਾਏ, ਪਾਤਸ਼ਾਹ ਕਹਿੰਦੇ ਨੇ ਫਿਰ ਹੋਰ ਵੀ ਉਸਦੇ ਕੋਲ ਖੂਬੀਆਂ ਆਵਨ। ਚੰਗਾ ਨਾਉ ਰਖਾਏ ਕੇ ਜਸ ਕੀ ਰਤ ਜਗ ਲੇ, ਇਤਨਾ ਉਸਦਾ ਨਾਮ ਚੰਗਾ ਹੋ ਜਾਏ ਕਿ ਸੰਸਾਰ ਦੀ ਹਰ ਜ਼ਬਾਨ ਦੇ ਉੱਤੇ ਉਸਦੀ ਕੀਰਤੀ ਹੋਵੇ, ਉਸਦਾ ਜਸ ਹੋਵੇ, ਉਸਦੀ ਮਹਿਮਾ ਹੋਵੇ। ਮਹਾਰਾਜ ਕਹਿੰਦੇ ਨੇ ਇਤਨੀਆਂ ਖੂਬੀਆਂ ਦਾ ਵੀ ਕੋਈ ਮਾਲਕ ਬਣ ਜਾਏ ਤਾਂ ਜੇ ਤਿਸ ਨਦਰ ਨਾ ਆਵਈ ਤਾਂ ਵਾਤ ਨਾ ਪੁੱਛੇ ਕੇ, ਜੇ ਪਰਮਾਤਮਾ ਦੀ ਨਿਗਾਹ ਦੇ ਥੱਲੇ ਨਹੀਂ ਆਇਆ ਤਾਂ ਅੱਗੇ ਕਿਸੇ ਨੇ ਗੱਲ ਨਹੀਂ ਪੁੱਛਣੀ। ਭਾਵ ਜੀਵਨ ਵਿਅਰਥ ਚਲਾ ਗਿਆ। ਮਨੁੱਖਾਂ ਦੀ ਨਜ਼ਰਾਂ ਤੋਂ ਉੱਚਾ ਉੱਠਣਾ ਆਸਾਨ ਹੈ, ਪਰਮਾਤਮਾ ਦੀ ਨਿਗਾਹ ਦੇ ਥੱਲੇ ਆ ਜਾਣਾ ਔਖਾ ਹੈ, ਬਹੁਤ ਕਠਿਨ ਹੈ। ਜੀਵਨ ਦੀ ਪ੍ਰਬਲ ਲਾਲਸਾ ਇਸ ਗੱਲ ਦਾ ਸਬੂਤ ਹੈ ਕਿ ਜੀਵਨ ਦੇ ਚ ਕੋਈ ਪੂਰਨਤਾ ਪ੍ਰਾਪਤ ਨਹੀਂ ਹੋਈ। ਜਿਸ ਦਿਨ ਪੂਰਨਤਾ ਪ੍ਰਾਪਤ ਹੋ ਜਾਂਦੀ ਹੈ ਜੀਵਨ ਦੀ ਲਾਲਸਾ ਖਤਮ ਹੋ ਜਾਂਦੀ ਹੈ। ਜਿਸ ਦਿਨ ਪੂਰਨਤਾ ਪ੍ਰਾਪਤ ਹੋ ਜਾਂਦੀ ਹੈ ਮਰਨ ਦਾ ਭੈ ਵੀ ਖਤਮ ਹੋ ਜਾਂਦਾ ਹੈ। ਬੁਨਿਆਦੀ ਰੂਪ ਵਿੱਚ ਤੇ ਭੈ ਮਨੁੱਖ ਦੇ ਅੰਦਰ ਇੱਕੋ ਹੀ ਹੈ, ਮਰਨ ਦਾ, ਹੋਰ ਕੋਈ ਭੈ ਨਹੀਂ ਹੈ। ਮਨੁੱਖ ਜਦ ਵੀ ਡਰਦਾ ਹੈ ਮੌਤ ਤੋਂ ਡਰਦਾ, ਸੱਪ ਤੋਂ ਮਨੁੱਖ ਨਹੀਂ ਡਰਦਾ। ਸਰਪ ਦੇ ਅੰਦਰ ਛੁਪੀ ਹੋਈ ਉਸ ਨੂੰ ਆਪਣੀ ਮੌਤ ਦਿਖਾਈ ਦਿੰਦੀ ਹੈ ਉਸ ਤੋਂ ਡਰਦਾ। ਮਨੁੱਖ ਸ਼ੇਰ ਤੋਂ ਨਹੀਂ ਡਰਦਾ, ਸ਼ੇਰ ਦੇ ਅੰਦਰ ਉਸ ਨੂੰ ਆਪਣੀ ਮੌਤ ਦਿਖਾਈ ਦਿੰਦੀ ਹੈ, ਇਸ ਵਾਸਤੇ ਉਹ ਇੱਕ ਪਾਸੇ ਹੁੰਦਾ। ਔਰ ਅਗਾਂਹ ਚੱਲੀਏ, ਮਨੁੱਖ ਦੇ ਅੰਦਰ ਇਹ ਜਿਹੜਾ ਪ੍ਰਬਲ ਭੈ ਹੈ ਇਹ ਰੋਮ ਰੋਮ ਵਿੱਚ ਵਿਆਪਕ ਹੈ। ਇਸ ਵਾਸਤੇ ਸਿਆਣੇ ਕਹਿੰਦੇ ਨੇ ਕਿ ਧਰਮ ਦੀ ਮੂਲ ਸਿੱਖਿਆ ਇਨ੍ਹਾਂ ਹੀ ਦੋ ਗੱਲਾਂ ਦੇ ਉੱਪਰ ਖੜੀ ਹੈ ਕਿ ਜੀਵਨ ਦੀ ਲਾਲਸਾ ਤੋਂ ਉੱਚੇ ਹੋ ਜਾਣਾ ਤੇ ਮਰਨ ਦੇ ਭੈ ਤੋਂ ਰਹਿਤ ਹੋ ਜਾਣਾ। ਭੈ ਤੇ ਮਰਨ ਦਾ ਹੀ ਹੈ ਤੇ ਮੌਤ ਸ਼ਾਸਤਰਕਾਰਾਂ ਨੇ ਕਈ ਤਰ੍ਹਾਂ ਦੀ ਮੰਨੀ ਹੈ। आर्थिक मौत, राजनीतिक मौत, समाजिक मौत, धार्मिक मौत, शरीरक मौत, बौद्धक मौत। मौत दे इन्ने अनेकां पहलू ने। आर्थिक मौत, दिवालिया हो गया, बाल बाल करजाई हो गया, देना सारियां दा है, लेना किसे कोल भी नहीं। लोकी कहंदे ने इस दी ते आर्थिक तौर ते मौत हो गई, ए ते खत्म हो गया। अर्थ दी दुनिया विच ए मिट गया, धन दी दुनिया विच ए खत्म हो गया। तो चर्चा चल पैंदी है एदी आर्थिक तौर ते मौत हो गई। समाजिक मौत, कोई कलंक लग गया है, कोई दाग लग गया है, जगत विच अपजस हो गया है। तो आम चर्चा चल पैंदी है बे इस बंदे दी ते समाजिक तौर ते मौत हो गई है। मुड़ के इसकी प्रतिष्ठा बन सके, इदी इज्जत मान वड्याई बन सके, गल औखी। जिस तरह मुर्दा जिंदा नहीं हो सकता, इस ढंग दी भी किसे वक्त समाजिक तौर ते बंदे दी मौत हो जांदी है, मुड़ के समाज विच रुतबा प्राप्त करना औखा हो जांदा है। शरीरक मौत, आमदे हुए श्वास ना आवन, चलदे हुए श्वास रुक गए, शरीरक मौत। और इसे तरीके नाल बुद्धि देच विचारा दी शक्ति ही खत्म हो गई, आमदे हुए विचार रुक गए। जैसे कि पागल है, इदी बौद्धक तौर ते मौत है, दिमागी तौर ते मर चुके है। शरीरक तौर ते जिंदा है, बौद्धक तौर ते मुर्दा है पागल। उदे कुल शरीर दी जिंदगी ते है, उदे कुल बौद्धक जीवन नहीं है, उदे कुल दिमागी जिंदगी नहीं है। ते बौद्धक जिस दे कुल जिंदगी नहीं है, उते मनुखता तो भी थल्ले चला जांदा है, बल्कि पशुआं तो भी कई दफा ज्यादा थल्ले चला जांदा है। इस वास्ते दरिंदे पशुआं तो जिथे भय लगदा है, पागल तो भी डर लगदा है, क्योंकि बौद्धक तौर ते मरिया होया है, सिर्फ शरीरक तल दे उते जी रहा है। तो भय मरण दा है, ए मरण चाहे बौद्धक होवे, चाहे शरीरक होवे, चाहे समाजिक होवे, और चाहे आर्थिक होवे, ते चाहे राजनीतिक होवे। समुची दुनिया दे हर देश देच ऐसे मनुख हैं, घूम रहे ने अजे भी, जिन्हां नूं वेख के लोकी कहिंदे ने कि राजनीतिक तौर ते इन्हां दी मौत हो चुकी है। किसे वक्त उन्हां दी गल चलदी सी, किसे वक्त राजनीति दे आसमान ते सूरज दी तरह चमकदे सन, अज तारियां दी तरह टिमटिमाना भी नहीं है, खत्म हो गए। राजनीति विच अज गल नहीं है, अज चर्चा नहीं है। तो कह दिता जांदा है फलाने दी राजनीतिक तौर ते मौत हो गई, खत्म हो गया। धार्मिक मौत एक रूहानी मौत भी है। गुरु नानक देव जी महाराज उसका जिक्र करते ने, आखां जीवां बिसरे मर जाऊं, ए अकाल पुरख जद मैं तेरी चर्चा करदा, तेरा जिक्र करदा, तेरी उस्तत करदा, तेरी याद अंदर चलदी है तो जिंदा रहना, ते जद नहीं अंदर याद चलदी तो मर जाना। मरणं बिसरणं गोबिंदे, जीवणं हर नाम ध्यावणे। गोबिंद नूं भुल जाना, परमात्मा नूं भुल जाना, गुरु अर्जन देव जी महाराज भी कहंदे ने मौत है, पर रूहानी मौत, अध्यात्मक मौत। शरीरक तौर ते मनुख जिंदा होवे, बौद्धक तौर ते मनुख जिंदा होवे, पर अंदर परमात्मा दा चिंतन ना होवे, तो सतपुरुष कहंदे ने ए रूहानी तौर ते मुर्दा है, ए धार्मिक तौर ते मरिया होया। धर्म दी दुनिया विच ते ए बिल्कुल खत्म है, इहदी कोई गल नहीं है। तो भय मौत दा है, चाहे ए मौत राजनीतिक होवे, समाजिक होवे, धार्मिक होवे, शरीरक होवे या आर्थिक होवे, भय मौत तो ही लगदा है, क्योंकि मौत दे च मनुख मिटदा है, खत्म होंदा है, ते खत्म होना नहीं चाहता, कारण अधूरा है। अगर पूर्ण हो जाए तो फिर मौत आनंददायक बन जाती है। भगत सिरमौर ਸ਼੍ਰੀ ਕਬੀਰ ਜੀ ਮਹਾਰਾਜ ਦਾ ਵਾਕ, ਜਿਸ ਮਰਨੇ ਤੇ ਜਗ ਡਰੇ, ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ। ਮੌਤ ਕਿਉਂ ਆਨੰਦ ਬਣ ਗਈ? ਕਿਉਂਕਿ ਜੀਵਨ ਦੀ ਲਾਲਸਾ ਨਹੀਂ ਰਹੀ। ਤੇ ਜੀਵਨ ਦੀ ਲਾਲਸਾ ਕਿਉਂ ਨਹੀਂ ਰਹੀ? ਜੀਵਨ ਦਾ ਜੋ ਲਕਸ਼ ਸੀ ਉਹਦੀ ਪ੍ਰਾਪਤੀ ਹੋ ਗਈ, ਜੀਵਨ ਦਾ ਜੋ ਨਿਸ਼ਾਨਾ ਸੀ ਉਸ ਤੱਕ ਪਹੁੰਚ ਗਏ, ਜ਼ਿੰਦਗੀ ਦੀ ਜੋ ਮੰਜ਼ਿਲ ਸੀ ਉਹ ਪ੍ਰਾਪਤ ਹੋ ਗਈ। ਜਦ ਟਿਕਾਣਾ ਮਿਲ ਗਿਆ, ਘਰ ਤੱਕ ਪਹੁੰਚ ਗਏ, ਤੇ ਹੁਣ ਇਹ ਜਿਹੜਾ ਜੀਵਣਾ ਹੈ ਇਸ ਮਾਰਗ ਨੂੰ ਕੀ ਕਰੀਏ? ਘਰ ਤੇ ਪਹੁੰਚ ਕੇ ਮਨੁੱਖ ਮਾਰਗ ਤੋਂ ਕਿਨਾਰਾ ਕਸ਼ ਹੋ ਜਾਂਦਾ, ਇੱਕ ਪਾਸੇ ਹੋ ਜਾਂਦਾ। ਤੋ ਜਿਸ ਦਿਨ ਪ੍ਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ, ਜੀਵਨ ਦੀ ਲਾਲਸਾ ਖਤਮ। ਤੇ ਜਿੱਥੇ ਜੀਵਨ ਦੀ ਲਾਲਸਾ ਖਤਮ, ਉੱਥੇ ਮਰਨ ਦਾ ਭੈ ਵੀ ਖਤਮ। ਆਦਿ ਕਾਲ ਤੋਂ ਲੋਕੀ ਕੋਸ਼ਿਸ਼ ਕਰਦੇ ਰਹੇ ਨੇ ਕਿ ਉਮਰ ਵੱਡੀ ਕਰੀਏ, ਔਰ ਇਸ ਤਰ੍ਹਾਂ ਦਾ ਆਬੇ ਹਯਾਤ, ਇਸ ਤਰ੍ਹਾਂ ਦੇ ਕੁਸ਼ਤੇ ਵੈਦ ਲੋਕ ਬਣਾਉਂਦੇ ਰਹੇ ਨੇ ਜਿਹਦੇ ਨਾਲ ਮਨੁੱਖ ਵੱਡੀ ਉਮਰ ਭੋਗ ਸਕੇ। ਅਮਰ ਫਲ ਦੀ ਦਾਸਤਾਨਾਂ ਵੀ ਧਾਰਮਿਕ ਗ੍ਰੰਥਾਂ ਵਿੱਚ ਮਿਲਦੀਆਂ ਨੇ, ਜਿਹਨੂੰ ਖਾ ਕੇ ਬੰਦਾ ਅਮਰ ਹੋ ਜਾਂਦਾ। ਅਮਰ ਫਲ ਲੱਗਦਾ ਕੋਈ ਬੂਟੀ, ਕੋਈ ਦਵਾਈ ਇਸ ਢੰਗ ਦੀ ਮਨੁੱਖ ਤਲਾਸ਼ ਕਰਦਾ ਰਿਹਾ, ਜਿਸ ਦੇ ਨਾਲ ਜ਼ਿਆਦਾ ਦਿਨ ਤੱਕ ਜੀ ਸਕੇ, ਜ਼ਿਆਦਾ ਦਿਨ ਇਸ ਪ੍ਰਿਥਵੀ ਦੇ ਉੱਤੇ ਸਵਾਸ ਲੈ ਸਕੇ। ਇਸ ਲਾਲਸਾ ਨੇ ਤਰ੍ਹਾਂ ਤਰ੍ਹਾਂ ਦੀ ਜੜੀ ਬੂਟੀਆਂ ਨੂੰ ਜਨਮ ਦਿੱਤਾ, ਕੁਸ਼ਤਿਆਂ ਨੂੰ ਜਨਮ ਦਿੱਤਾ, ਆਬੇ ਹਯਾਤ ਦੀ ਤਲਾਸ਼ ਕਰਨ ਦੇ ਉੱਤੇ ਮਨੁੱਖ ਨੂੰ ਮਜਬੂਰ ਕੀਤਾ, ਔਰ ਅਮਰ ਫਲ ਦੀ ਤਲਾਸ਼ ਕਰਨ ਲੱਗਿਆਂ ਮਨੁੱਖ ਨੇ ਆਪਣੀ ਜ਼ਿੰਦਗੀ ਬਤੀਤ ਕੀਤੀ। ਦੂਜੇ ਪਾਸੇ ਜੋਗੀ ਸਵਾਸਾਂ ਨੂੰ ਹੀ ਰੋਕ ਕੇ ਬੈਠੇ ਨੇ, ਇਸ ਵਾਸਤੇ ਉਮਰ ਲੰਬੀ ਕਰਨੀ ਹੈ, ਜ਼ਿਆਦਾ ਜੀ ਲਈਏ, ਤੇ ਜੀਵਣਾ ਤੇ ਇਹ ਸਵਾਸ ਹੈ, ਇਸ ਪੂੰਜੀ ਨੂੰ ਬਚਾ ਲਈਏ। ਪੂੰਜੀ ਨੂੰ ਅਗਰ ਜ਼ਮੀਨ ਵਿੱਚ ਦਫ਼ਨ ਹੀ ਕਰ ਦਈਏ ਤਾਂ ਕਿਸੇ ਕੰਮ ਦੀ ਨਹੀਂ ਹੈ। ਇਹ ਠੀਕ ਹੈ, ਪੂੰਜੀ ਦਾ ਮਨੁੱਖ ਪੂੰਜੀਪਤੀ ਬਣਿਆ ਰਹਿੰਦਾ, ਲੇਕਿਨ ਪੂੰਜੀ ਕਿਸੇ ਕੰਮ ਨਹੀਂ, ਨਾ ਕਿਸੇ ਦੇ ਕੰਮ ਆਈ, ਨਾ ਆਪਣੇ ਕੰਮ ਆਈ। ਸਵਾਸਾਂ ਨੂੰ ਰੋਕ ਕੇ ਜੋ ਬੈਠ ਗਿਆ ਹੈ, ਜੀਵਨ ਵਿਅਰਥ ਗਵਾ ਰਿਹਾ, ਸਮਾਂ ਵਿਅਰਥ ਜ਼ਾਇਆ ਕਰ ਰਿਹਾ। ਲੇਕਿਨ ਲੰਬੀ ਜ਼ਿੰਦਗੀ ਭੋਗਣ ਦੀ ਲਾਲਸਾ ਇਸ ਤਰ੍ਹਾਂ ਦੀ ਸਾਧਨਾ ਕਰਨ ਦੇ ਉੱਤੇ ਵੀ ਮਜਬੂਰ ਕਰਦੀ ਹੈ, ਔਰ ਇਸ ਤਰ੍ਹਾਂ ਦੀ ਸਾਧਨਾ ਜੇ ਕਿਸੇ ਦੀ ਸਫਲ ਹੋ ਜਾਏ ਤੇ ਸਾਹਿਬ ਕਹਿੰਦੇ ਨੇ ਉਹ ਇਤਨਾ ਜੀਵੇ ਜਿਤਨਾ ਕਿ ਚਾਰ ਯੁੱਗ ਨੇ। ਤੇ ਚਾਰ ਯੁੱਗ ਹੀ ਕਿਉਂ? ਉਸ ਦੀ ਜ਼ਿੰਦਗੀ ਇਤਨੀ ਲੰਬੀ ਹੋਵੇ ਕਿ ਹੋਰ 10 ਗੁਣਾ ਵੱਧ ਜਾਏ, ਸਾਰੀ ਦੁਨੀਆਂ ਵਿੱਚ ਉਹਦਾ ਜਸ ਹੋਵੇ, ਸਾਰੀ ਦੁਨੀਆਂ ਵਿੱਚ ਉਹ ਜਾਣਿਆ ਜਾਏ, ਤੇ ਜਿੱਧਰ ਜਾਵੇ ਉਹਦੇ ਨਕਸ਼ੇ ਕਦਮ ਤੇ ਚੱਲਣ ਵਾਸਤੇ ਹਰ ਇੱਕ ਤਿਆਰ ਹੋਵੇ, ਹਰ ਇੱਕ ਦੀ ਰਸਨਾ ਦਿੱਤੇ ਉਸਦੀ ਕੀਰਤੀ ਹੋਵੇ, ਉਸਦੀ ਮਹਿਮਾ ਹੋਵੇ। ਪਰ ਜੋ ਪ੍ਰਮਾਤਮਾ ਦੀ ਨਿਗਾਹ ਦੇ ਥੱਲੇ ਨਹੀਂ ਆਇਆ, ਤਾਂ ਸਾਹਿਬ ਕਹਿੰਦੇ ਨੇ ਅਗਾਂਹ ਚੱਲ ਕੇ ਇਸ ਦੀ ਕਿਸੇ ਨੇ ਗੱਲ ਨਹੀਂ ਪੁੱਛਣੀ, ਤੇ ਹੋਵੇਗਾ ਕਿ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ, ਕੀਟਾਂ ਅੰਦਰ ਕੀਟ ਕਰ ਦੋਸੀ ਦੋਸ ਦਰੇ, ਕੀੜਿਆਂ ਦੇ ਚੋਂ ਕੀੜਾ ਸਭ ਤੋਂ ਨਿਖਿੱਧ ਹੈ ਬਿਸ਼ਟਾ ਦਾ ਕੀੜਾ। ਉੱਤਮ ਕੀੜੇ ਵੀ ਹੈਗੇ ਨੇ, ਜੈਸੇ ਰੇਸ਼ਮ ਦਾ ਕੀੜਾ ਸ਼ੈਤੂਤ ਦੇ ਪੱਤੇ ਖਾਂਦਾ ਹੈ, ਰੇਸ਼ਮ ਉਗਲਦਾ ਹੈ, ਉਸ ਕੀੜੇ ਨੂੰ ਵੇਖ ਕੇ ਅਸੀਂ ਘਿਰਣਾ ਨਹੀਂ ਕਰ ਸਕਦੇ। ਪਰ ਜੋ ਬਿਸ਼ਟਾ ਦੇ ਚ ਹੀ ਰੁਲ ਰਿਹਾ, ਬਿਸ਼ਟਾ ਹੀ ਖਾ ਰਿਹਾ ਹੈ, ਔਰ ਬਿਸ਼ਟਾ ਹੋ ਗਿਆ ਕੀੜਿਆਂ ਦੇ ਚੋਂ, ਇਹ ਨਿਖਿੱਧ ਕੀੜਾ ਹੈ। ਤੋ ਕੋਈ ਇਤਨੀ ਮਹਿਮਾ ਦਾ ਮਾਲਕ ਹੋਵੇ ਤੇ ਪ੍ਰਮਾਤਮਾ ਦੀ ਨਿਗਾਹ ਦੇ ਥੱਲੇ ਨਹੀਂ ਆਇਆ, ਸਾਹਿਬ ਕਹਿੰਦੇ ਨੇ ਕੀੜਿਆਂ ਦੇ ਚ ਐਸਾ ਕੀੜਾ ਬਣੇਗਾ ਜੋ ਬਿਸ਼ਟਾ ਦਾ ਕੀੜਾ ਹੈ, ਨਿਖਿੱਧ ਕੀੜਾ ਹੈ। ਕੀਟਾ ਅੰਦਰ ਕੀਟ ਕਰ ਦੋਸੀ ਦੋਸ ਤਰੇ, ਇਸ ਦੋਸ਼ੀ ਦੇ ਉੱਤੇ ਤਰ੍ਹਾਂ ਤਰ੍ਹਾਂ ਦੇ ਦੋਸ਼ ਆਇਦ ਹੋਣਗੇ ਕਿ ਤੂੰ ਮਨੁੱਖ ਦੀ ਨਜ਼ਰਾਂ ਤੋਂ ਉੱਚਾ ਉੱਠਣ ਦੀ ਕੋਸ਼ਿਸ਼ ਕੀਤੀ, ਪ੍ਰਮਾਤਮਾ ਦੀ ਨਿਗਾਹ ਥੱਲੇ ਆਉਣ ਦੀ ਕੋਸ਼ਿਸ਼ ਨਾ ਕੀਤੀ, ਤੂੰ ਝੂਠਾ ਸਨਮਾਨ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ, ਤੂੰ ਸੱਚੀ ਇੱਜ਼ਤ ਮਾਣ ਵਡਿਆਈ ਪ੍ਰਾਪਤ ਕਰਨ ਦੀ ਕੋਸ਼ਿਸ਼ ਨਾ ਕੀਤੀ, ਅੰਜਾਮ ਕੀ ਹੋਇਆ? ਕੀਟਾ ਅੰਦਰ ਕੀਟ ਕਰ ਦੋਸੀ ਦੋਸ ਦਰੇ। ਪਰ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਅੱਗੇ ਫਰਮਾਨ ਕਰਦੇ ਨੇ, ਪ੍ਰਮਾਤਮਾ ਦੇ ਦਰਵਾਜ਼ੇ ਹਮੇਸ਼ਾ ਲਈ ਕਿਸੇ ਵਾਸਤੇ ਬੰਦ ਨਹੀਂ। اگر کوئی دوار تے دستک دے وے بھاویں مدت بعد دے وے کسے وقت بھی دے وے پرماتما دوار کھولن نو تیار ہے اس واسطے سدگر کہندے نے نانک نرگن گن کرے گنونتیاں گن دے او ایسا بخشند ہے ایسا دیالو ہے جدے کول کوئی بھی گن نہ آوے پر اس دا دوار کھٹکھٹا دے وے گنا نال اس دی جھولی بھر دیندا ہے اور ایک گن اتنا مہان ہے کہ لکھاں روپے دے بدلے بھی بازار وچ ملے گا نہیں صبر سنتوک کھیما سیل سنجم اور پربھو دا گیان آنند رس بازار وچ ساری پونجی بھی خرچ کریے تے نہیں ملے گا پر پرماتما ایسا دیالو ہے جڑا اس دے دوار دے تے دستک دیندا ہے اپنے دیوی گنا نال او دی جھولی بھر دیندا ہے تو ستگرو دا فرمان نانک نرگن گن کرے گنونتیاں گن دے تے جڑے پہلے تو ہی گنوان نے انہاں دی جھولی دے وچ ہور گن پا دیندا ہے تے منک دی مہانتا گنا کر کے کوئی منک نکھد ہے کس طرح پہچان ہوے گی اوگن نے تے کوئی منک مہان ہے کس طرح پہچان ہوے گی او دے کول گن نے کوئی پرماتما دے نیڑے چلا گیا کس طرح پہچان ہوے گی او دے کول گن نے تے گن سارے ہی پرماتما دے نے جیسے پرتھوی دے تے جتنی بھی روشنی ہے ساری دی ساری سورج دی ہے جگت دے جتنے بھی گن نے سارے دے سارے گن اکال پرکھ دے نے پریپورن پرماتما دے نے تو صاحب کہندے نے جڑا گنوان ہے گنا نال اس دی ہور جھولی بھر دیندا ہے او پریپورن پرماتما جڑا اس دے دوار دتے دستک دیندا ہے نانک نرگن گن کرے گنونتے آن گن دے تہا کوئے نہ سوجئی جے تس گن کوئے کرے صاحب گرو نانک دیو جی مہاراج دا فرمان میں سمو جگت دتے نگاہ مار کے ویک لئیے ایسا داتا ہور کوئی بھی نہیں پرماتما ورگی ہور کوئی ہستی نہیں کہ نگنیاں نو گن دے دےوے تے گنواناں دی جھولی ہور گنا نال بھر دےوے آنند نال بھر دےوے ایسا بخشند ایسا دیالو ایسا سمگر ویاپک پرماتما ورگا ہور کوئی بھی نہیں تیہا کوئے نہ سجئی جے تس گن کوئی کرے اس طرح دے گن کوئی ہور دے سکے پرماتما تو علاوہ مینوں ہور کوئی نہیں دکھائی دیندا اور واسطوک اے صحیح کھوج ست پرشاں دے سامنے ہی آئی ہے کہ داتا کیول پرماتما ہے اکال پرکھ ہے اور او دات دے رہا ہے دات کی ہوندی ہے جدے بدلے وچ کچھ چکانا نہ پوے تے سانو مل جائے اے زندگی سانو دان دچ ملی ہے اے ہاتھ تے پیر سانو دان دچ ملے نے اے قوت اے گوائی اے بولن دی شکتی سانو دان دچ ملی ہے اے نیتر سانو دان دچ ملے نے سوچن دی شکتی سانو دان دچ ملی ہے اور کوئی منک اپنی چولی وڈی کرے تا ہور بہت کچھ اس دی چولی دچ پہ جاندہ ہے او دین نو ہر وقت تیار ہے دراصل لین والے دی جھولی چھوٹی ہوندی ہے یا لین والا تھک جاندا ہے دین دا دے لین دے تھک پائیں لین والا ہی تھک جاندا ہے او دیندیا نہیں تھکدا ایسا او داتار ہے ایسا او پری پورن پرماتما ہے اس واسطے صاحب شری گرو نانک دیو جی مہاراج فرمان کردے نے سمگر دنیا دے اتے درشٹی مار کے میں ویکھ لیا ہے تیہا کوئے نہ سوجئی اس طرح دا ہور کوئی بھی نہیں جڑا اس طرح دے گناں دے نال جھولی بھر دے وے ربی دیوی سمپدا دے نال مالا مال کر دے وے اس طرح دا داتا جگت دے چ ہور کوئی نہیں اکثر دیکھن دے چ آیا ہے کہ بہت دفعہ منگیے بھی تاں بھی منک نہیں دیندا پر پرماتما ایسا ہے کہ ان منگیا دان دیونا کہو نانک سچ سمال جیو او تے ایسا بخشند ہے او تے ایسا دیالو ہے ان منگیاں ہی چولی چ پا دیندا ہے ماں باپ مل گئے نے بنا منگ تو ملے نے اولاد مل گئی ہے بنا منگ تو مل گئی ہے شریر مل گیا ہے بنا منگ تو مل گیا ہے ہاتھ پیر مل گئے نے بنا منگ تو مل گئے نے سورج دی روشنی ਬਿਨਾਂ ਮੰਗ ਤੋਂ ਮਿਲੀ ਹੈ। ਘਰ ਦੇ ਚ ਜੈਸੇ ਬਿਜਲੀ ਜਲਦੀ ਤੇ ਮਹੀਨੇ ਬਾਅਦ ਬਿੱਲ ਦਿੰਦੇ ਆ, ਸਦੀਆਂ ਤੋਂ ਸੂਰਜ ਰੋਸ਼ਨੀ ਦੇ ਰਿਹਾ, ਮੁਫਤ ਵਿਚ ਦੇ ਰਿਹਾ, ਦਾਨ ਵਿਚ ਦੇ ਰਿਹਾ, ਬਦਲੇ ਵਿਚ ਅਸੀਂ ਕੁਛ ਨਹੀਂ ਚੁਕਾ ਰਹੇ, ਤੋ ਐਸਾ ਉਹ ਪਰਿਪੂਰਨ ਪਰਮਾਤਮਾ ਦਾਤਾ ਹੈ। ਉਸ ਨਾਲ ਜੇ ਸੰਬੰਧ ਵਿਛਿੰਨ ਹੋ ਗਏ ਨੇ, ਟੁੱਟ ਗਏ ਨੇ, ਇਹ ਮਨੁੱਖ ਦੀ ਬਦਕਿਸਮਤੀ ਹੈ। ਤੇ ਟੁੱਟਣ ਦਾ ਇੱਕੋ ਇੱਕ ਕਾਰਨ ਹੈ, ਜੀਵਨ ਦੀ ਲਾਲਸਾ ਤੇ ਮਰਨ ਦਾ ਭੈ। ਹਰ ਵਕਤ ਜੀਵਨ ਦੀ ਲਾਲਸਾ ਵਿਚ ਰਹਿਣਾ ਤੇ ਹਰ ਵਕਤ ਮਰਨ ਦੇ ਭੈ ਵਿਚ ਰਹਿਣਾ। ਕਈ ਮਨੁੱਖ ਤੇ ਇਤਨੇ ਭੈਭੀਤ ਆਉਂਦੇ ਨੇ ਕਿ ਅੱਠੇ ਪੈਰ ਉਹਨਾਂ ਦੇ ਦਿਮਾਗ ਚੋਂ ਇਹ ਗੱਲ ਕਿਧਰੇ ਨਿਕਲਦੀ ਹੀ ਨਹੀਂ ਕਿ ਮੈਂ ਬਿਮਾਰ ਨਾ ਪੈ ਜਾਵਾਂ, ਮੈਂ ਮਰ ਨਾ ਜਾਵਾਂ, ਬਣੀ ਬਣਾਈ ਪ੍ਰਤਿਸ਼ਠਾ ਮੇਰੀ ਖਤਮ ਨਾ ਹੋ ਜਾਏ, ਕਮਾਇਆ ਹੋਇਆ ਧਨ ਕਿਧਰੇ ਮੇਰਾ ਨਾਸ ਨਾ ਹੋ ਜਾਏ। ਇਸ ਤਰ੍ਹਾਂ ਦੇ ਨਾਸ ਹੋਣ ਦਾ ਭੈ ਹਰ ਵਕਤ ਜੋ ਹੈ ਬਣਿਆ ਰਹਿੰਦਾ। ਲਿਹਾਜ਼ਾ ਜੀਵਨ ਦੀ ਲਾਲਸਾ ਦਾ ਬੋਝ ਦਿਲ ਦਿਮਾਗ ਦੇ ਉੱਤੇ ਅਸਵਾਰ ਰੱਖਦੇ ਨੇ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ, ਮਰਨੇ ਕੀ ਚਿੰਤਾ ਨਹੀਂ, ਕਿਉਂ ਜੀਵਨ ਕੀ ਨਹੀਂ ਆਸ, ਤੂੰ ਸਰਬ ਜੀਆਂ ਪ੍ਰਿਤ ਪਾ ਲਈ ਲੇਖੇ ਸਾਸ ਗਿਰਾਸ। ਇਹ ਅਕਾਲ ਪੁਰਖ ਸਾਨੂੰ ਮਰਨ ਦਾ ਭੈ ਨਹੀਂ ਰਿਹਾ, ਕਿਉਂ ਜੀਵਨ ਦੀ ਲਾਲਸਾ ਹੀ ਨਹੀਂ ਰਹੀ। ਇਹ ਅਵਸਥਾ ਬਣਦੀ ਹੈ ਉਹਨਾਂ ਭਗਤਾਂ ਦੀ ਜਿਨ੍ਹਾਂ ਨੂੰ ਪੂਰਨ ਪਰਮਾਤਮਾ ਮਿਲ ਗਿਆ। ਪਰਮਾਤਮਾ ਦੇ ਮਿਲਦਿਆਂ ਹੀ ਜੀਵਨ ਦੀ ਲਾਲਸਾ ਖਤਮ, ਪਰਮਾਤਮਾ ਦੇ ਮਿਲਦਿਆਂ ਹੀ ਮਰਨ ਦਾ ਭੈ ਖਤਮ, ਪਰਮਾਤਮਾ ਦੇ ਮਿਲਦਿਆਂ ਹੀ ਗੁਣਾਂ ਨਾਲ ਝੋਲੀ ਭਰ ਗਈ। ਔਰ ਇੱਕ ਇੱਕ ਗੁਣ ਐਸਾ ਰਸ ਦਿੰਦਾ ਹੈ, ਐਸਾ ਵਿਸਮਾਦ ਦਿੰਦਾ ਹੈ, ਐਸੀ ਸਮਾਧੀ ਵਿੱਚ ਮਨੁੱਖ ਨੂੰ ਲੈ ਜਾਂਦਾ ਹੈ ਜਿਸ ਰਸ ਦੇ ਉੱਤੇ, ਜਿਸ ਆਨੰਦ ਦੇ ਉੱਤੇ ਦੁਨੀਆਂ ਦੇ ਸਾਰੇ ਰਸ ਕੁਰਬਾਨ ਕੀਤੇ ਜਾਂਦੇ ਨੇ, ਦੁਨੀਆਂ ਦੇ ਸਾਰੇ ਸੁੱਖ ਕੁਰਬਾਨ ਕੀਤੇ ਜਾ ਸਕਦੇ ਨੇ। ਲਿਹਾਜ਼ਾ ਇਸ ਤਰ੍ਹਾਂ ਦੇ ਸੁੱਖ ਤੇ ਆਨੰਦ ਨਾਲ ਭਗਤਾਂ ਦੀ ਝੋਲੀ ਹਮੇਸ਼ਾ ਭਰੀ ਰਹਿੰਦੀ ਹੈ। ਸਾਹਿਬ ਕਹਿੰਦੇ ਨੇ ਉਹ ਪਰਿਪੂਰਨ ਪਰਮਾਤਮਾ ਇਸ ਤਰ੍ਹਾਂ ਦੇ ਦੈਵੀ ਗੁਣਾਂ ਨਾਲ ਭਗਤਾਂ ਦੀ ਝੋਲੀ ਭਰ ਦਿੰਦਾ ਔਰ ਉਹਨਾਂ ਨੂੰ ਸਦੀਵੀ ਪ੍ਰਸੰਨਤਾ ਪ੍ਰਦਾਨ ਕਰ ਦਿੰਦਾ।